You're with SBS Radio. Find more great stories in your language at sbs.com.au.
SBS ਪੰਜਾਬੀ ਦੇ ਸਬਸਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤਿੰਨ ਗਜਿਆ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ, ਅੱਜ ਮੈਂ ਰੂਬਰੂ ਕਰ ਰਿਹਾ ਹਾਂ ਇਮਰਾਨ ਸਨਾਉਲਾ ਹੋਣਾ ਨੂੰ, ਪਾਕਿਸਤਾਨੀ ਟੀਵੀ ਚੈਨਲ ਐਕਸਪ੍ਰੈਸ ਨਿਊਜ਼। ਇਸ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਉੱਥੇ ਖਬਰਾਂ ਪੜ੍ਹਦਿਆਂ ਵੇਖਿਆ ਹੋਏਗਾ ਜਾਂ ਆਪਣੇ ਕੰਨੀ ਸੁਣਿਆ ਹੋਏਗਾ। ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਸਾਹਮਣੇ ਇਮਰਾਨ ਸਾਹਿਬ ਜੀ ਆਇਆਂ ਨੂੰ
ਜੀ ਵੈਲਕਮ ਸਲਾਮ, ਬਹੁਤ ਸ਼ੁਕਰੀਆ ਜੀ।
ਕੀ ਹਾਲ ਚਾਲ ਹੈ, ਖੈਰ ਖਰੀਅਤ ਨਾਲ ਜੀ?
ਅੱਲਾ ਸ਼ੁਕਰ, ਤੁਸੀਂ ਸੁਣਾਓ
ਜੀ? ਮੈਂ ਬਿਲਕੁਲ ਵਧੀਆ ਹਾਂ ਔਰ ਤੁਹਾਡਾ ਸਵਾਗਤ ਕਰਨੇ ਇਸ ਨਿੱਕੇ ਜਿਹੇ ਇੰਟਰਵਿਊ 'ਚ ਜਿਹੜਾ ਤੁਸੀਂ SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਵਾਸਤੇ ਸਮਾਂ ਕੱਢ ਕੇ ਦੇ ਰਹੇ ਜੇ। ਤੇ ਇਮਰਾਨ ਸਾਹਿਬ, ਐਕਸੀਡੈਂਟਲ ਖਬਰਾਂ ਵਾਲੇ ਪਾਸੇ ਆਏ, ਮਾਸ਼ਾਅੱਲਾ ਜਿਹੋ ਜਿਹਾ ਸੋਹਣਾ ਮੁੱਖ ਮਾਂਦਰਾ ਹੈ ਤੁਹਾਨੂੰ, ਤੇ ਐਕਟਿੰਗ ਵੀ ਕਰਦੇ ਤੇ ਅੱਜ ਇੱਕ ਹੀਰੋ ਹੁੰਦੇ, ਔਰ ਮੈਂ ਇੰਟਰੋਡਕਸ਼ਨ ਜਿਹੜਾ ਕੁਝ ਹੋਰ ਤਰ੍ਹਾਂ ਕਰਾਂਦਾ।
ਦਰਅਸਲ ਹੁਣ ਖਬਰਾਂ ਵੀ ਐਕਟਿੰਗ ਹੀ ਹੋ ਗਈਆਂ ਨੇ
ਅੱਜ ਕੱਲ ਦੀਆਂ, ਤਾਂ ਵਾਕਈ ਐਕਟਿੰਗ।
ਅੱਜ ਪਹਿਲੇ ਦੌਰ ਦੇ ਵਿੱਚ ਖਬਰਾਂ ਜਿਹੜੀਆਂ ਸੁਣੀਆਂ ਜਾਂਦੀਆਂ ਸੀ ਹੁਣ ਦੇਖੀਆਂ ਜਾਂਦੀਆਂ
ਇਸ ਤਰ੍ਹਾਂ ਹੀ,
ਤੇ ਅੱਜ ਕੱਲ ਦੇ ਵਿੱਚ ਵੀ ਹੁਣ ਐਕਟਿੰਗ ਜ਼ਿਆਦਾ ਹੋ ਗਈ ਹੈ, ਕੰਟੈਂਟ ਜਿਹੜਾ ਹੈਗਾ ਉਹ ਤੇ ਤਵੱਜੋ ਘੱਟ ਹੋ ਗਈ ਹੈ।
ਸਹੀ,
ਲੇਕਿਨ ਚੀਜ਼ਾਂ ਨੂੰ ਜ਼ਿਆਦਾ ਉਛਾਲ ਉਛਾਲ ਕੇ, ਸਪਾਈਸ ਪਾ ਕੇ, ਥੋੜਾ ਐਕਟ ਕਰਕੇ, ਥੋੜਾ ਰਿਐਕਟ ਕਰਕੇ ਖਬਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਹ ਵੀ ਬੜਾ ਜ਼ਬਰਦਸਤ ਇੱਕ ਸੈਗਮੈਂਟ ਬਣ ਚੁੱਕਿਆ ਹੁਣ।
ਬਿਲਕੁਲ ਠੀਕ ਹੈ ਇਮਰਾਨ ਸਾਹਿਬ, ਸ਼ੁਰੂਆਤ ਤੁਸੀਂ ਕੀਤੀਆਂ ਰੇਡੀਓ ਤੋਂ। ਰੇਡੀਓ ਕਿਸ ਹੱਦ ਤੱਕ ਬੁਨਿਆਦ ਜਾਂ ਸਪੋਰਟਿਵ ਆ ਕਿਸੇ ਵੀ ਪਰਫਾਰਮਿੰਗ ਆਰਟ ਦੇ, ਉਸ ਮੀਡੀਅਮ 'ਚ ਜਿੱਥੇ ਜਾ ਕੇ ਤੁਸੀਂ ਕੰਮ ਕਾਰ ਕਰਨਾ, ਰੋਜ਼ੀ ਰੋਟੀ ਲੈਣੀ ਹੈ, ਜਾਂ ਜਿੱਥੇ ਤੁਹਾਡਾ ਆਉਣ ਵਾਲਾ ਵੇਲਾ ਹੈ ਜਿਹੜਾ ਉਹ ਜੁੜਿਆ ਹੈ?
ਮੇਰਾ ਖਿਆਲ ਹੈ ਰੇਡੀਓ ਵਾਕਈ ਬੁਨਿਆਦ ਹੈਗੀ ਹੈ ਇਸ ਚੀਜ਼ ਦੀ। ਜੇ ਰੇਡੀਓ ਤੁਸੀਂ ਨਾ ਕੀਤਾ ਹੋਵੇ ਤੇ ਇੰਝ ਤੁਸੀਂ ਫੜੇ ਜਾਓਗੇ ਕਿ ਤੁਹਾਡੀ ਟ੍ਰੇਨਿੰਗ ਕੋਈ ਨਹੀਂ ਹੈਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈਗਾ ਜਦੋਂ ਰੇਡੀਓ ਮੈਂ ਸਟਾਰਟ ਕੀਤਾ ਤੇ ਤੁਹਾਡੇ ਜ਼ਿਲ੍ਹੇ ਸਰਪ੍ਰਸਤੀ ਸ਼ੁਰੂ ਕੀਤਾ, ਤੁਹਾਡੇ ਕੋਲ ਬੜਾ ਕੁਝ ਸਿੱਖਿਆ। ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਹੁੰਦਾ ਸੀ, ਹੈਲੇ ਕਾਲਜ, ਮੈਂ ਇੱਕ ਦਫ਼ਾ ਦੇਖਿਆ ਕਿ ਇੱਕ ਬੈਨਰ ਲੱਗਿਆ, ਉਹਦੇ 'ਤੇ ਲਿਖਿਆ ਸੀ ਕਿ ਹਮ ਪੰਜਾਬ ਯੂਨੀਵਰਸਿਟੀ FM 104.6 ਕੋ ਇਸਕੀ ਤੀਸਰੀ ਸਾਲਗਿਰਾਹ ਪਰ ਮੁਬਾਰਕਬਾਦ ਪੇਸ਼ ਕਰਤੇ ਹੈ। ਉਸ ਤੋਂ ਪਹਿਲੇ ਮੈਨੂੰ ਨਹੀਂ ਸੀ ਪਤਾ, ਮੈਂ ਇੱਥੇ ਆਇਆ, ਲੋਕਾਂ ਨੂੰ ਮਿਲਿਆ ਤੇ ਮੈਂ ਵਾਹਿਦ ਬੰਦਾ ਹੈਗਾ ਸੀ ਜਿਹੜਾ ਬਾਹਰੋਂ ਇੱਥੇ ਕੰਮ ਕਰਨ ਲਈ ਆਇਆ ਹੈਲੇ ਪੜ੍ਹਦੇ ਪੜ੍ਹਦੇ, ਤੇ ਉੱਥੇ ਮੈਨੂੰ ਥੋੜਾ ਇੰਟਰਸਟ ਡਿਵੈਲਪ ਹੋ ਗਿਆ। ਮੈਂ ਰੇਡੀਓ ਲਿਸਨਰ ਬੜਾ ਪੁਰਾਣਾ ਹੈਗਾ ਵਾ,
ਮਤਲਬ ਪੁਰਾਣੇ ਸੁਣਨ ਵਾਲੇ ਜੀ ਰੇਡੀਓ ਤੇ।
ਹਾਂਜੀ, ਉਹ ਦਿਲਾਂ ਦੀ ਧੜਕਣਾ ਤੇਜ਼ ਹੋ ਜਾਂਦੀਆਂ ਹੁੰਦੀਆਂ ਸੀ ਕਿ ਜੀ ਕਾਲ ਮਿਲਾ ਰਹੇ ਹਾਂ, ਬੈਲਾਂ ਜਾ ਰਹੀਆਂ, ਚੁੱਕ ਕੋਈ ਨਹੀਂ ਰਿਹਾ, ਚੁੱਕ ਲਿਆ ਕਿਸੇ ਨੇ ਤੇ ਹੋਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਕਿ ਹੁਣ ਗੱਲ ਕੀ ਕਰਨੀ। ਤੇ ਬੜੀ ਕਸ਼ਮਕਸ਼ ਜਿਹਾ ਰੇਡੀਓ ਮੈਂ ਸੁਣਦਾ ਰਿਹਾ, ਫਿਰ ਉਸ ਤੋਂ ਬਾਅਦ ਫਿਰ ਰੇਡੀਓ ਤੋਂ ਮੈਂ ਸਿਲਸਿਲਾ ਸ਼ੁਰੂ ਕੀਤਾ, ਫਿਰ ਇੱਕ ਟੀਵੀ ਚੈਨਲ ਜੁਆਇਨ ਕੀਤਾ, ਵਕਤ ਟੀਵੀ, ਉੱਥੇ ਕੋਈ ਤਕਰੀਬਨ 5-6 ਸਾਲ ਉੱਥੇ ਕੰਮ ਕੀਤਾ, ਫਿਰ 4-5 ਸਾਲ ਇੱਥੇ ਹੋ ਗਏ ਨੇ ਐਕਸਪ੍ਰੈਸ ਨਿਊਜ਼ ਦੇ ਵਿੱਚ, ਤੇ ਇਹ ਸਫ਼ਰ ਬੜਾ ਕੋਈ 10-12 ਸਾਲ ਦਾ ਹੈਗਾ
ਔਰ ਸੋਹਣਾ ਗੁਜ਼ਰ ਰਿਹਾ। ਅੱਛਾ ਇਮਰਾਨ ਸਾਹਿਬ, ਗੱਲ ਇਹ ਕਿ ਯੂਨੀਵਰਸਿਟੀ ਰੇਡੀਓ ਤੇ ਇੱਕ ਲੈਬ ਰੇਡੀਓ ਸੀਗਾ, ਪਰ ਤੁਸੀਂ ਕਮਰਸ਼ੀਅਲ ਰੇਡੀਓ ਵੀ ਪਾਕਿਸਤਾਨ 'ਚ ਕੀਤਾ, 103 ਦੀ ਰਾਤ ਦੀ ਰੋਮਾਂਟਿਕ ਆਵਾਜ਼ ਵੀ ਸੀਗੇ ਤੁਸੀਂ, ਬੜੇ ਬੜੇ ਲੋਕਾਂ ਨੂੰ ਗਲਤ ਫਹਿਮੀ 'ਚ ਤੁਸੀਂ ਪਾਇਆ। ਮੈਂ ਅਗਲੀ ਗੱਲ ਕੀਤੀ ਨਾ ਤੇ ਗੱਲ ਹੱਥ 'ਚ ਡਾ ਕੇ ਨਿਕਲ ਜਾਣੀ ਹੈ, ਬਾਕੀ ਤੁਸੀਂ ਜਵਾਬ ਦਵੋ।
ਅੱਛਾ, ਮੈਂ ਨਾ ਇੱਥੇ ਤਕਰੀਬਨ ਜਿਹੜਾ ਐਜੂਕੇਸ਼ਨਲ ਰੇਡੀਓ ਹੈਗਾ ਉਹ ਤਕਰੀਬਨ 8-10 ਮਹੀਨੇ ਕੀਤਾ। ਉਸ ਤੋਂ ਬਾਅਦ ਮੈਨੂੰ ਇੰਟਰਸਟ ਡਿਵੈਲਪ ਹੋਇਆ ਯਾਰ ਕਿਉਂ ਨਾ ਕਮਰਸ਼ੀਅਲ ਰੇਡੀਓ ਤਰਫ ਆਇਆ ਜਾਵੇ, ਕਿਉਂਕਿ ਉਹ ਬਿਲਕੁਲ ਇੰਟਾਇਰਲੀ ਡਿਫਰੈਂਟ ਚੀਜ਼ ਹੈਗੀ ਹੈ।
ਬਿਲਕੁਲ ਇਦਾਂ ਹੀ,
ਤੇ ਮੈਂ FM 103 ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਵੀ ਜੁਆਇਨ ਕਰਨਾ ਹੈ। ਉਹਨਾਂ ਨੇ ਕਿਹਾ ਅੱਛਾ ਜੀ ਤੇ ਤੁਸੀਂ ਕੱਲ ਤੋਂ ਆ ਜਾਣਾ। ਮੈਂ ਕਿਹਾ ਮੇਰਾ ਆਡੀਸ਼ਨ ਕਦੋਂ ਹੈਗਾ? ਕਹਿੰਦੇ ਜੀ ਆਡੀਸ਼ਨ ਤੁਹਾਡਾ ਕੋਈ ਨੀ ਹੈਗਾ। ਮੈਨੇ ਕਿਹਾ ਸੁਣਿਆ ਨੀ ਕਦੀ ਇੰਜ ਕਿ ਆਡੀਸ਼ਨ ਨਾ ਹੋਇਆ ਹੋਵੇ ਤੇ ਬੰਦੇ ਨੂੰ ਰੱਖ ਲਓ ਤੁਸੀਂ। ਕਹਿੰਦੇ ਤੁਸੀਂ ਜਿਹੜੀ ਗੁਫ਼ਤਗੂ ਕਰ ਰਹੇ ਹੋ ਨਾ, ਉਸ ਤੋਂ ਅੰਦਾਜ਼ਾ ਹੋ
ਰਿਹਾ
ਕਿ ਤੁਸੀਂ ਰੇਡੀਓ ਤੋਂ ਵਾਕਿਫ ਹੈਗੇ ਹੋ ਤੇ ਤੁਸੀਂ ਇੱਥੇ ਕੰਮ ਕਰ ਸਕਦੇ ਹੋ। ਇੰਜ ਸਿਲਸਿਲਾ ਸ਼ੁਰੂ ਹੋਇਆ
ਔਰ ਫਿਰ ਟੀਵੀ ਵਾਲੇ ਪਾਸੇ ਗਿਆ ਔਰ ਹੁਣ ਪ੍ਰਵਾਜ਼ਾਂ ਤਾਂ ਦੀਆਂ ਤਾਂ ਨੇ। ਕੀ ਫਰਕ ਮਹਿਸੂਸ ਕਰਦੇ ਜੇ ਟੀਵੀ ਬ੍ਰੌਡਕਾਸਟਿੰਗ 'ਚ? ਉਹ ਤੇ ਕਿਉਂਕਿ ਇੱਕ ਵਿਜ਼ੂਅਲ ਮੀਡੀਅਮ ਹੈ, ਇਹ ਇੱਕ ਆਡੀਓ ਆ। ਦੇਖੋ ਨਾ ਤੁਸੀਂ ਕਿੱਡਾ ਸੋਹਣਾ ਕੋਟ ਪਾਇਆ ਅੱਜ, ਬਾਹਰ ਜਿਹੜੀ ਫਵਾਰ ਪੈ ਰਹੀ ਹੈ ਉਹਦੇ ਤੋਂ ਪਤਾ ਲੱਗ ਰਿਹਾ ਹੈ ਕਿ ਔਰ ਕਿੱਡਾ ਆਹ ਸੋਹਣਾ ਪਰਫਿਊਮ ਲਾਇਆ। ਰੇਡੀਓ ਤੇ ਐ ਤੁਸੀਂ ਕੀ ਇਹਨੂੰ ਇਮਤਿਆਜ਼ ਕੋਈ ਥੋੜਾ ਜਿਹਾ ਟੀਵੀ ਔਰ ਰੇਡੀਓ ਦੇ ਵਿੱਚ ਜ਼ਰਾ ਕਰਿਆ ਜੇ?
ਅੱਛਾ ਰੇਡੀਓ ਜਿਹੜਾ
ਹੈਗਾ, ਮੈਂ ਤਾਰੀਫ ਕਰਨਾ ਭੁੱਲ ਗਿਆ, ਮਾਸ਼ਾਅੱਲਾ ਐਨਕ ਬਹੁਤ ਸੋਹਣੀ ਲੱਗ ਰਹੀ ਔਰ ਤੁਸੀਂ ਹੱਸਦੇ ਵੀ ਬਹੁਤ ਸੋਹਣੇ ਜੇ।
ਦੇਖੋ ਤੁਸੀਂ ਰੇਡੀਓ ਨੂੰ ਟੀਵੀ ਬਣਾ ਕੇ ਪੇਸ਼ ਕਰ ਦਿੱਤਾ,
ਇਹ ਵੀ ਤਾਂ ਕਮਾਲ ਹੁੰਦਾ ਨਾ, ਰੇਡੀਓ ਇਹਨੂੰ ਤਾਂ ਕਹਿੰਦੇ।
ਹਾਂਜੀ, ਤੇ ਮੈਂ ਸਮਝਦਾ ਕਿ ਰੇਡੀਓ ਤੇ ਟੀਵੀ ਬੜਾ ਇੰਟਾਇਰਲੀ ਡਿਫਰੈਂਟ ਚੀਜ਼ ਹੈਗੀ ਹੈ। ਰੇਡੀਓ ਸਿਰਫ ਗੱਲਾਂ ਨਾਲ ਖੇਡਣਾ ਹੈਗਾ, ਲੇਕਿਨ ਟੀਵੀ ਦੇ ਵਿੱਚ ਤੁਸੀਂ ਨਜ਼ਰ ਵੀ ਆ ਰਹੇ ਹੋ, ਤੁਹਾਡਾ ਇੱਕ ਇੱਕ ਐਕਸਪ੍ਰੈਸ਼ਨ ਨਜ਼ਰ ਆ ਰਿਹਾ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀ ਅਸੀਂ ਸੁਣ ਕੇ ਨਹੀਂ ਸਮਝਦੇ, ਕਈ ਦਫ਼ਾ ਸਿਰਫ ਬੋਲੇ ਬਗੈਰ ਵੀ ਸਮਝ ਜਾਂਦੇ ਹਾਂ। ਠੀਕ ਹੈ, ਨਾਨ ਵਰਬਲ ਕਮਿਊਨੀਕੇਸ਼ਨ ਵੀ ਸਾਡੀ ਹੁੰਦੀ ਹੈ, ਰੂਟੀਨ ਦੇ ਵਿੱਚ ਵੀ ਹੁੰਦੀ ਹੈ ਕਿ ਅਸੀਂ ਕਰਨੇ ਆ, ਤੇ ਉਹਦਾ ਇਸਤੇਮਾਲ ਕਿਸੇ ਹੱਦ ਤੱਕ ਟੀਵੀ ਦੇ ਵਿੱਚ ਹੁੰਦਾ। ਲੇਕਿਨ ਐਜ਼ ਫਾਰ ਐਜ਼ ਆਈ ਐਮ ਕੰਸਰਨਡ, ਮੈਂ ਅੱਜ ਵੀ ਰੇਡੀਓ ਨੂੰ ਜ਼ਿਆਦਾ ਪਸੰਦ ਕਰਨਾ ਵਾ, ਕਿਉਂਕਿ ਰੇਡੀਓ ਦੇ ਵਿੱਚ ਤੁਹਾਡੇ ਕੋਲ ਜ਼ਿਆਦਾ ਲਿਬਰਟੀ ਹੈਗੀ ਹੈ, ਇੰਡੀਪੈਂਡੈਂਸ ਹੈਗੀ ਹੈ। ਮਾਸ਼ਾਅੱਲਾ ਤੁਸੀਂ ਦੇਖੋ ਨਾ, ਤੁਸੀਂ ਬੈਠੇ ਬੈਠੇ ਇੱਥੇ ਪੂਰਾ ਸੈਟਅਪ ਤੇ ਪੂਰਾ ਸਟੂਡੀਓ ਬਣਾ ਲਿਆ ਦੋਵਾਂ ਮਿੰਟਾਂ ਦੇ ਵਿੱਚ।
ਇਹ ਕਮਾਲ ਹੈ ਜੀ SBS ਪੰਜਾਬੀ ਦਾ।
ਹਾਂਜੀ, ਤੇ ਟੀਵੀ ਦੇ ਵਿੱਚ ਸਾਨੂੰ ਕੀ ਕਰਨਾ ਪੈਂਦਾ? ਪਹਿਲੇ ਤੇ ਆਪਣਾ ਅਪੀਅਰੈਂਸ ਠੀਕ ਰੱਖਣੀ ਪੈਂਦੀ ਹੈ,
ਠੀਕ ਹੈ,
ਉਸ ਤੋਂ ਇਲਾਵਾ ਤੁਸੀਂ ਆਪਣਾ ਹੁਲੀਆ ਵੀ ਠੀਕ ਰੱਖਣਾ ਪੈਂਦਾ ਹੈ,
ਜ਼ਾਹਰ ਹੈ,
ਫਿਰ ਜਾ ਕੇ ਰੈਡੀ ਵੀ ਹੋਣਾ ਪੈਂਦਾ ਹੈ, ਮੇਕਅਪ ਵੀ ਕਰਨਾ ਪੈਂਦਾ ਹੈ, ਸੂਟ ਵੀ ਪਾਉਣਾ ਪੈਂਦਾ ਹੈ, ਲੇਕਿਨ ਤੁਸੀਂ ਰੇਡੀਓ ਚ ਬੈਠੇ ਹੋ ਨਾ,
ਵਾਲ ਭਾਵੇਂ ਨਾ ਵੀ ਵਾਏ ਹੋਣ, ਆਵਾਜ਼ ਸੈੱਟ ਹੋਣੀ ਚਾਹੀਦੀ,
ਹਾਂਜੀ, ਮੂੰਹ ਵੀ ਨਾ ਧੋਤਾ ਹੋਵੇ ਤੇ ਲਾਚਾ ਪਾ ਕੇ ਤੁਸੀਂ ਆਇਓ ਤੇ ਬਣੈਣ ਪਾਈ ਹੋਵੇ, ਤੇ ਉਹਦਾ ਆਪਣਾ ਹੀ ਮਾਹੌਲ ਹੈਗਾ, ਆਪਣਾ ਮਾਹੌਲ ਬਣਾ ਕੇ ਤੁਸੀਂ ਆਪਣੀ ਦੁਨੀਆ ਦੇ ਵਿੱਚ ਰਹਿ ਕੇ ਪਰਫਾਰਮ ਕਰਨਾ ਹੁੰਦਾ,
ਬਿਲਕੁਲ,
ਉਹ ਤੁਸੀਂ ਦੂਸਰੇ ਲਈ ਤਿਆਰ ਹੁੰਦੇ ਹੋ, ਆਪਣੇ ਲਈ ਨਹੀਂ, ਅਸੀਂ ਚੂੰਕਿ ਇੰਨਾ ਸੂਟਿਡ ਬੂਟਿਡ ਹੋ ਜਾਂਦੇ ਹਾਂ, ਜਦੋਂ ਘਰ ਆਉਂਦੇ ਹਾਂ ਨਾ ਤੇ ਦਿਲ ਕਰਦਾ ਬੰਦਾ ਬਿਲਕੁਲ ਰਫ ਐਂਡ ਟਫ ਹੋਵੇ,
ਵਾਹ ਵਾਹ,
ਸਹੀ ਇੰਡੀਪੈਂਡੈਂਸ ਸਾਡੀ ਘਰ ਆ ਕੇ ਸ਼ੁਰੂ ਹੁੰਦੀ ਹੈ, ਉੱਥੇ ਨਹੀਂ ਹੁੰਦੀ,
ਕੀ ਬਾਤ ਹੈ, ਪਾਕਿਸਤਾਨ ਦੇ ਟਾਪ 5 ਦੇ ਜਿਹੜੇ ਟੀਵੀ ਚੈਨਲ ਨੇ ਉਹਨਾਂ ਦੇ ਵਿੱਚੋਂ ਇੱਕ ਚ ਤੁਸੀਂ ਜੇ ਪ੍ਰਾਈਮ ਟਾਈਮ ਚ ਖਬਰਾਂ ਪੜਨ ਵਾਲੇ ਨੇ ਜਿਹੜੇ ਉਹਨਾਂ ਵਿੱਚ ਤੁਹਾਡਾ ਸ਼ੁਮਾਰ ਹੁੰਦਾ ਹੈ। ਟੀਵੀ ਚੈਨਲ ਤੇ ਇਮਰਾਨ ਸਾਹਿਬ ਪਾਕਿਸਤਾਨ ਚ ਸਿਰਫ ਕੋਈ 100 ਨੇ ਜਿਨ੍ਹਾਂ ਦਾ ਪੈਮਰਾ ਨੇ ਲਾਇਸੈਂਸ ਦਿੱਤਾ, ਜਦਕਿ ਐਫ ਐਮ ਚੈਨਲ 350 ਤੋਂ ਬਹੁਤੇ ਨੇ, ਪਰ ਇਹਦੇ ਤੇ ਕੰਮ ਕਾਰ ਕਰਨ ਵਾਲੇ ਅੱਜ ਵੀ ਬੇਹਾਲ ਨੇ। ਕੌਣ ਜ਼ਿੰਮੇਦਾਰ ਆ, ਪੈਮਰਾ, ਕੰਮ ਕਰਨ ਵਾਲੇ, ਜਾਂ ਉਹ ਲੋਕ ਜਿਨ੍ਹਾਂ ਦਾ ਰੇਡੀਓ ਚਲਾਉਣ ਦਾ ਕੋਈ ਤਜਰਬਾ ਨਹੀਂ ਸੀ ਔਰ ਉਹਨਾਂ ਨੇ ਲਾਇਸੈਂਸ ਲੈ ਲਏ?
ਐਕਚੁਅਲੀ ਨਾ ਇਹ ਤੇ ਬਸ ਇੰਜ ਹੈਗਾ ਸੀ ਜਿਵੇਂ ਰਿਓੜੀਆਂ ਵੱਡੀਆਂ ਜਾ ਰਹੀਆਂ ਸੀ, ਲੋਕਾਂ ਨੇ ਲਾਇਸੈਂਸ ਲੈ ਕੇ ਰੱਖ ਲਏ,
ਏਦਾਂ ਹੀ
ਉਹਨਾਂ ਨੇ ਕਿਹਾ ਹੁਣ ਕੀ ਕਰੀਏ, ਚਲੋ ਇੱਕ ਇੱਕ ਅੱਧਾ ਅੱਧਾ ਚੈਨਲ ਚਲਾ ਲੈਣੇ, ਕੁਝ ਦਿਨਾਂ ਬਾਅਦ ਫਿਰ ਨਵਾਂ ਚੈਨਲ ਲੈਵਾਂਗੇ ਅਸੀਂ, ਫਿਰ ਇਹਦੇ ਚ ਕਮਰਸ਼ੀਅਲ ਲੋਕ ਆ ਗਏ, ਫਿਰ ਇਹਦੇ ਵਿੱਚ ਐਡਵਰਟਾਈਜ਼ਮੈਂਟ ਇੰਨੀ ਜ਼ਿਆਦਾ ਹੋ ਗਈ ਕਿ ਇਨਫੋਰਮੇਸ਼ਨ ਘੱਟ ਤੇ ਐਡ ਜ਼ਿਆਦਾ ਚੱਲਣਾ ਸ਼ੁਰੂ
ਹੋ ਗਿਆ, ਬਿਲਕੁਲ ਇਦਾਂ ਹੀ,
ਕਮਾਈ ਦਾ ਜ਼ਰੀਆ ਬਣਾਇਆ ਗਿਆ, ਪਹਿਲੇ ਰੇਡੀਓ ਲੋਕਾਂ ਨੂੰ ਐਜੂਕੇਟ ਕਰਨ ਲਈ ਹੁੰਦਾ ਸੀ,
ਬਿਲਕੁਲ ਇਸ ਤਰ੍ਹਾਂ ਹੀ,
ਉਹਦੇ ਚ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ, ਐਂਟਰਟੇਨਮੈਂਟ ਦਿੱਤਾ ਜਾਂਦਾ ਸੀ, ਹੁਣ ਇੰਜ ਹੁੰਦਾ ਕਿ ਓਪਨਿੰਗ ਦਿੱਤੀ ਜਾਂਦੀ ਹੈ, ਇੰਟਰੋ ਦੇ ਕੇ ਲੈਤੇ ਹੈ ਛੋਟੀ ਸੀ ਬ੍ਰੇਕ, ਠੀਕ ਹੈ, ਉਹ ਛੋਟੀ ਜੀ ਬ੍ਰੇਕ ਜਿਹੜੀ 5-10 ਮਿੰਟ ਦੀ ਬ੍ਰੇਕ ਹੁੰਦੀ ਨੇ, ਉਸ ਤੋਂ ਬਾਅਦ ਵਾਪਸ ਆਉਣਾ ਹੁੰਦਾ ਤੇ ਗਾਣਾ ਪੂਰਾ ਨਹੀਂ ਖਤਮ ਹੁੰਦਾ, ਲੈਤੇ ਹੈ ਇੱਕ ਔਰ ਬ੍ਰੇਕ, ਨਾ ਐਂਟਰਟੇਨਮੈਂਟ ਪੂਰੀ ਮਿਲ ਰਹੀ ਹੈ,
ਬਿਲਕੁਲ,
ਨਾ ਇਨਫੋਰਮੇਸ਼ਨ ਪੂਰੀ ਮਿਲ ਰਹੀ ਹੈ, ਤੇ ਨਾ ਉਹ ਰਾਬਤਾ ਡਿਵੈਲਪ ਹੋ ਰਿਹਾ ਹੈ,
ਹਾਏ ਹਾਏ,
ਠੀਕ ਹੈ, ਕਿ ਦੇਖੋ ਨਾ ਇੱਕ ਲਿਸਨਰਸ਼ਿਪ ਹੈਗੀ ਹੈ ਰੇਡੀਓ ਦੀ, ਰੇਡੀਓ ਪਾਕਿਸਤਾਨ ਦੀ ਉਸ ਵਕਤ ਹੁੰਦੀ ਸੀ, ਤਵੱਜੋ ਨਹੀਂ ਦਿੱਤੀ ਗਈ,
ਬੇੜਾ ਗਰਕ ਹੋ ਗਿਆ,
ਰੀਚ ਸਭ ਤੋਂ ਜ਼ਿਆਦਾ ਲੇਕਿਨ ਲਿਸਨਰਸ਼ਿਪ ਸਭ ਤੋਂ ਘੱਟ ਹੋ ਗਈ,
ਬਿਲਕੁਲ,
ਕਮਰਸ਼ੀਅਲ ਰੇਡੀਓ ਚੂੰਕਿ ਛੋਟੇ ਸੈਟਅਪ ਨਾ ਹੁੰਦੇ ਨੇ, ਤੇ 2-3 ਸ਼ਹਿਰਾਂ ਦੇ ਵਿੱਚ, 4-5 ਸ਼ਹਿਰਾਂ ਦੇ ਵਿੱਚ, ਜਾਂ ਕਈ ਦਫਾ ਕਮਿਊਨਿਟੀ ਬੇਸਡ ਹੁੰਦੇ ਨੇ,
ਬਿਲਕੁਲ ਇਸ ਤਰ੍ਹਾਂ ਨੈਟਵਰਕ ਬਣ ਜਾਂਦਾ,
ਹਾਂਜੀ, ਤੇ ਉਹ ਛੋਟਾ ਬਿਜ਼ਨਸ ਹੈਗਾ, ਥੋੜੀ ਰੀਚ ਹੈਗੀ ਹੈ, ਘੱਟ ਬੰਦੇ ਸੁਣਦੇ ਨੇ, ਤੇ ਅੱਜ ਕੱਲ ਯਕੀਨ ਮੰਨੋ ਲੋਕਾਂ ਕੋਲ ਟਾਈਮ ਵੀ ਨਹੀਂ ਗਾ,
ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ ਹੈ। ਮੈਂ ਇਮਰਾਨ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ 'ਚ ਐਫ ਐਮ ਚੈਨਲ ਹੋਣ ਦੇ ਬਾਵਜੂਦ ਰੋਜ਼ਗਾਰ ਆ ਜਿਹੜਾ ਉਹ ਰੇਡੀਓ ਚੈਨਲਾਂ 'ਤੇ ਨਹੀਂ ਨਿਕਲਦਾ, ਟੀਵੀ ਵਾਲ ਵੀ ਹੁਣ ਇਹ ਹਾਲ ਹੈ ਕਿ ਤੁਸੀਂ ਮਾਸ਼ਾਅੱਲਾ ਟਾਪ 5 ਦੇ ਵਿੱਚ ਤੇ ਰੀਚ ਤੁਹਾਡੀ ਇਹੋ ਹੋਏਗੀ ਕਿਤੇ ਟਾਪ 3 ਰੈਂਕਿੰਗ ਦੇ ਕਿਸੇ ਚੈਨਲ ਦੇ ਵਿੱਚ ਮੈਂ ਚਲੇ ਜਾਵਾਂ, ਯਾਨੀ ਮੋਹਰੇ ਇੱਕ ਜਗ੍ਹਾ ਤੋਂ ਚੁੱਕ ਕੇ ਦੂਸਰੀ ਜਗ੍ਹਾ ਰੱਖੇ ਜਾ ਰਹੇ ਨੇ ਜਿੱਥੇ ਬਿਹਤਰ ਫਾਈਨੈਂਸ਼ੀਅਲ ਇਨਸੈਂਟਿਵ ਲੱਭ ਰਹੇ ਨੇ। ਰੇਡੀਓ ਦੇ ਵਿੱਚ ਤੇ ਮਾਮਲੇ ਹੀ ਕੁਝ ਹੋਰ ਨੇ, ਕੀ ਮੁਸਤਕਬਲ ਵੇਖ ਰਹੇ ਜੇ ਪਾਕਿਸਤਾਨ 'ਚ ਐਫ ਐਮ ਰੇਡੀਓ ਦਾ ਔਰ ਰੇਡੀਓ ਦਾ ਦੋਵਾਂ ਦਾ?
ਦਰਅਸਲ ਮਸਲਾ ਹੈਗਾ ਕਿ ਰੇਡੀਓ ਦੇ ਵਿੱਚ ਚੂੰਕਿ ਇਨਵੈਸਟਮੈਂਟ ਨਹੀਂ ਹੋਈ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ, ਇਹਦੇ ਚ ਪੈਸੇ ਵੀ ਘੱਟ ਨੇ, ਲੋਕ ਯਕੀਨ ਮੰਨੋ ਮੁਝ ਸਮੇਤ ਜਿਨ ਲੋਕਾਂ ਨੇ ਕੰਮ ਕੀਤਾ ਨਾ ਉਹ ਸਿਰਫ ਔਰ ਸਿਰਫ ਆਪਣੇ ਇੰਟਰਸਟ ਲਈ ਕੀਤਾ,
ਹਾਏ ਹਾਏ,
ਇਹ ਚ ਪੈਸਾ ਨਹੀਂ ਮਿਲਿਆ,
ਰੇਡੀਓ ਕੰਮ ਨਹੀਂ ਹੈ, ਰੇਡੀਓ ਤੇ ਇਸ਼ਕ ਹੈ,
ਰੇਡੀਓ ਇਸ਼ਕ ਹੈਗਾ, ਠੀਕ ਹੈ, ਇੱਕ ਨਸ਼ਾ ਹੈਗਾ ਜਿਹੜਾ ਬੰਦਾ ਕਰਦਾ ਫਿਰ ਉਹਨੂੰ ਛੱਡਦਾ ਨਹੀਂ, ਉਹਦੇ ਨਾਲ ਤੁਹਾਡੀ ਹਾਨੀ ਰੋਟੀ ਨਹੀਂ ਚੱਲਦੀ,
ਬਿਲਕੁਲ,
ਇਹ ਵੀ ਚੀਜ਼ ਤੁਸੀਂ ਲਿਖ ਲਵੋ,
ਇਹ ਤੈਅ ਹੈ ਜੀ, ਕਮ ਅਜ਼ ਕਮ ਪਾਕਿਸਤਾਨ ਚ
ਕਮ ਅਜ਼ ਕਮ ਪਾਕਿਸਤਾਨ ਦੇ ਵਿੱਚ ਹੈਗਾ, ਤੇ ਉਹ ਕੁਝ ਅਰਸੇ ਬਾਅਦ ਮੁਫਤ ਕੰਮ ਕਰਨ ਵਾਲੇ ਲੋਕ ਵੀ ਮਿਲ ਜਾਂਦੇ ਨੇ, ਜਿਹੜੇ ਪੈਸੇ ਲੈ ਰਹੇ ਹੁੰਦੇ ਨੇ ਉਹਨੂੰ ਲਾਫਿਸ ਕਹਿ ਦਿੰਦੇ ਨੇ ਉਹ।
ਆ ਜ਼ਰੀਆ ਅੱਜ ਕੱਲ ਰਿਕਸ਼ਿਆਂ ਦੇ ਪਿੱਛੇ ਲਿਖਿਆ ਹੈ ਕਿ 3 ਮਹੀਨਿਆਂ ਦੇ ਵਿੱਚ ਪ੍ਰੋਫੈਸ਼ਨਲ ਜਰਨਲਿਸਟ ਬਣੋ ਔਰ ਜਨਾਬ ਫਰ ਫਰ ਖਬਰਾਂ ਪੜੋ, ਰਿਪੋਰਟਿੰਗ ਸਿੱਖੋ, ਆ ਵੀ ਖਾਓ ਤੇ ਸਾਡੇ ਲਈ ਲੈ ਆਓ। ਅਸਲ ਤੇ ਇਹਦੇ ਪਸੇ ਮੰਜ਼ਰ ਚ ਇਹ ਕਹਾਣੀ ਹੈ ਨਾ, ਇਹਨੂੰ ਕਿੱਦਾਂ ਵੇਖਦੇ ਜੇ ਉਦੋਂ ਜਦੋਂ ਇੰਸਟੀਟਿਊਟ ਆਫ ਕਮਿਊਨੀਕੇਸ਼ਨ ਸਟੱਡੀਜ਼, ਮਾਸ ਕਮਿਊਨੀਕੇਸ਼ਨ, ਬਹੁਤ ਸਾਰੇ ਕਾਲਜ, ਯੂਨੀਵਰਸਿਟੀਆਂ, ਸਰਕਾਰੀ ਗੈਰ ਸਰਕਾਰੀ ਕਰ ਰਹੇ ਨੇ, ਹਰ ਸਾਲ ਕੋਈ ਮੇਰਾ ਖਿਆਲ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਉਹ ਨਿਕਲਦੇ ਨੇ, ਇਹਦੇ ਬਾਵਜੂਦ ਨਿੱਕੇ ਨਿੱਕੇ ਅਦਾਰੇ, ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਸ਼ਾਰਟ ਕੋਰਸਿਸ ਜਿਹੜੇ ਰਿਕਸ਼ਿਆਂ ਦੇ ਪਿੱਛੇ ਲਿਖੇ ਨੇ ਨਾ 3 ਮਹੀਨਿਆਂ 'ਚ ਜਰਨਲਿਸਟ ਬਣਨ ਦਾ, ਮੇਰਾ ਖਿਆਲ ਕਿ ਤੁਸੀਂ ਮੈਂ ਐਵੇਂ 10-20 ਸਾਲ ਇਸ ਇੰਡਸਟਰੀ ਨੂੰ ਦੇਤੇ, ਇੱਕ ਕੋਰਸ ਹੀ ਕਾਫੀ ਸੀਗਾ, ਕਿਸ ਹੱਦ ਤੱਕ ਇਹ ਫਾਇਦਾਮੰਦ ਆ ਔਰ ਕਿਹੋ ਜਿਹੇ ਲੋਕਾਂ ਨੂੰ ਇਹ ਘੇਰਦੇ ਨੇ, ਕੀ ਮਕਾਸਦ ਕੀ ਨੇ, ਇਹਦੇ ਪਿੱਛੇ ਕੋਈ ਮਕਰੂਹ ਸ਼ੈ ਹੈ ਜਾਂ ਇਹ ਅਫਾਦੀਅਤ ਜਾਂ ਫਾਇਦਾਮੰਦ ਹੈ?
ਲੋ ਜੀ, ਮੈਂ ਤੇ ਪਹਿਲੀ ਦਫਾ ਪੜ੍ਹ ਕੇ ਪਰੇਸ਼ਾਨ ਹੋ ਗਿਆ ਸੀ, ਮੈਂ ਕਿਹਾ ਜੀ 12 ਸਾਲ ਜ਼ਾਇਆ ਕੀਤੇ ਨੇ ਸ਼ਾਇਦ, ਫਿਰ ਅਸੀਂ ਅੱਜ ਵੀ ਕਹਿ ਰਹੇ ਹੁੰਦੇ ਯਾਰ ਸਾਨੂੰ ਆਉਂਦਾ ਕੁਛ ਨਹੀਂ ਹੈਗਾ, 3 ਮਹੀਨੇ ਦਾ ਕੋਰਸ ਕਰ ਲਿੱਤਾ ਜਾਵੇ ਤੇ ਮੈਂ ਤੁਹਾਨੂੰ ਦੱਸਾਂ ਇਹ ਹੋਮਿਓਪੈਥਿਕ ਕੋਰਸ ਹੀ ਹੋਏਗਾ, ਲੋਕਾਂ ਦੀ ਜਾਨ ਨਾਲ ਖੇਡਣ ਵਾਲੀ ਗੱਲ ਹੈਗੀ ਹੈ,
ਇਸ ਤਰ੍ਹਾਂ
ਅਸਲ ਚੀਜ਼ ਨਹੀਂ ਹੈਗੀ, ਹੈ ਇਹ ਧੋਖੇਬਾਜ਼ੀ ਹੈਗੀ ਹੈ ਦਰਅਸਲ। ਦੂਸਰਾ ਹੈਗਾ ਕਿ ਮੀਡੀਆ ਹਮੇਸ਼ਾ ਤੋਂ ਲੋਕਾਂ ਨੂੰ ਅਟਰੈਕਟ ਕਰਦਾ ਹੈ,
ਬਿਲਕੁਲ,
ਇਹਦੇ ਵਿੱਚ ਗਲੈਮਰ ਹੈਗਾ, ਇਹਦੇ ਵਿੱਚ ਫੇਮ ਹੈਗੀ ਹੈ, ਇਹਦੇ ਵਿੱਚ ਚਾਮ ਹੈਗਾ,
ਇਸ ਤਰ੍ਹਾਂ
ਹਰ ਬੰਦਾ ਚਾਹੁੰਦਾ ਹੈ ਉਹ ਜ਼ਰਾ ਨਜ਼ਰ ਆਵੇ, ਉਹ ਸੁਣਿਆ ਜਾਵੇ, ਉਹ ਦੇਖਿਆ ਜਾਵੇ, ਠੀਕ ਹੈ, ਤੇ ਇਸ ਲੋਕਾਂ ਕੋਲ ਪੈਸੇ ਲੈ ਕੇ ਤੁਸੀਂ ਉਹਨਾਂ ਨੂੰ ਅੱਲਾ ਹਾਫਿਜ਼ ਕਹਿ ਦੇਣਾ, ਉਸ ਤੋਂ ਬਾਅਦ ਠੀਕ ਹੈ, ਲੱਭਣਾ ਵੀ ਨਹੀਂ ਤੁਹਾਨੂੰ,
ਇਸ ਤਰ੍ਹਾਂ ਹੀ ਆਪਣੀ ਖੱਟੀ ਦਾ ਉਹਨਾਂ ਨੇ ਧੜਾ ਬਣਾਇਆ। ਕੀ ਵਜ੍ਹਾ ਹੈ? ਪਹਿਲਾਂ ਹੁੰਦਾ ਸੀ ਨਾ ਕਿ ਜੀ ਵੱਡੇ ਹੋ ਕੇ ਕੀ ਬਣਨਾ, ਫੌਜੀ ਬਣਨਾ, ਬਹੁਤ ਕਿਤੇ ਹੋਇਆ ਮੈਂ ਡਾਕਟਰ ਬਣਨਾ, ਤੀਜਾ ਇੰਜੀਨੀਅਰ ਦਾ ਹੁੰਦਾ ਸੀਗਾ ਨਾ। ਅੱਜ ਕੱਲ੍ਹ ਜਿਹੜਾ ਆ ਉਹ ਇਹ ਸ਼ਿਆਵਾਂ ਪਰਾਂ ਹੋ ਗਈਆਂ ਨੇ, ਕੀ ਬਣਨਾ, ਟੀਵੀ ਐਂਕਰ ਬਣਨਾ, ਇਹ ਭਾਵੇਂ ਕੁੜੀ ਹੈ ਤੇ ਭਾਵੇਂ ਕੋਈ ਮੁੰਡਾ ਆ, ਮੁੰਡੇ ਦੀ ਰੀਝ ਮਾਸਕਾਮ ਚ ਕਿਤੇ ਦਾਖਲਾ ਲੱਭ ਜਾਏ ਤੇ ਇਹ ਹੁੰਦੀ ਹੈ ਕਿ ਮੈਂ ਹੁਣ ਆਉਣ ਵਾਲੇ ਵਕਤ ਦਾ ਹਮਦ ਮੀਰ ਹਾਂ, ਔਰ ਕੁੜੀ ਇਹ ਸਮਝਦੀ ਹੈ ਕਿ ਮੈਂ ਆਉਣ ਵਾਲੇ ਵਕਤ ਦੀ ਆਇਸ਼ਾ ਕਾਲਜ ਅਸਾਂ ਨਾ ਬੁੱਚਾ ਆ। ਕੀ ਇਸ ਜਿਹੜੀ ਇੱਕ ਮਾਇੰਡ ਸੈਟ ਹੈ, ਜਾਂ ਤੁਸੀਂ ਸਮਝਦੇ ਜੇ ਕਿ ਐਜੂਕੇਸ਼ਨ ਇੰਸਟੀਟਿਊਟ ਖਾਸਕਰ ਮੀਡੀਆ ਸਟੱਡੀਜ਼ ਦੇ ਜਿੰਨੇ ਵੀ ਨੇ ਉਹ ਇਹਦੇ ਮੁਤਾਬਿਕ ਢਾਲ ਰਹੇ ਨੇ ਕਿ ਜਿਹੜੀਆਂ ਮਾਰਕੀਟ ਦੀਆਂ ਲੋੜਾਂ ਥੋੜਾ ਨੇ ਉਹਦੇ ਮੁਤਾਬਿਕ ਹੁਨਰਮੰਦ ਨੇ ਜਿਹੜੇ ਉਹ ਪੈਦਾ ਹੋ ਸਕਣ?
ਉਹੀ ਨਾ ਇੰਟਰਸਟ ਦੀ ਗੱਲ ਹੈਗੀ ਹੈ। ਹਰ ਬੰਦਾ ਤੇ ਐਂਕਰ ਬਣਨਾ ਚਾਹੁੰਦਾ ਹੈ,
ਸਹੀ,
ਲੇਕਿਨ ਨਹੀਂ ਬਣ ਸਕਦਾ,
ਬਿਲਕੁਲ ਏਦਾਂ ਹੀ।
ਅਗਰ ਹਰ ਬੰਦੇ ਨੇ ਐਂਕਰ ਬਣਨਾ ਹੈ ਤੇ ਉਹ ਲਿਖਣ ਵਾਲਾ ਕੰਮ ਕੌਣ ਕਰੇਗਾ? ਪ੍ਰੋਡਕਸ਼ਨ ਕੋਈ ਨਹੀਂ ਕਰਨਾ ਚਾਹੁੰਦਾ, ਲੇਕਿਨ ਪ੍ਰੋਡਕਸ਼ਨ ਚ ਤੁਹਾਨੂੰ ਬੜੇ ਅੱਛੇ ਮਾਇੰਡ ਚਾਹੀਦੇ ਹੁੰਦੇ ਨੇ। ਲੇਕਿਨ ਮਸਲਾ ਹੈਗਾ ਯੂਨੀਵਰਸਿਟੀਜ਼ ਤੇ ਬਣਾ ਰਹੀਆਂ ਨੇ, ਇੱਥੇ ਆ ਕੇ ਗੱਲ ਮੁੱਕਦੀ ਹੈ ਸਕਿੱਲਸ ਦੇ ਵਿੱਚ। ਐਨ ਮੁਮਕਿਨ ਹੈਗਾ ਜਿਸ ਬੰਦੇ ਦੀ ਮੈਸ ਕਮਿਊਨੀਕੇਸ਼ਨ ਦੀ ਸਟੱਡੀਜ਼ ਨਾ ਹੋਵੇ, ਉਹ ਇੰਨਾ ਸਕਿੱਲਫੁਲ ਹੋਵੇ, ਉਹ ਐਂਕਰ ਬਣ ਸਕਦਾ
ਹੋਵੇ,
ਤੇ ਐਨ ਮੁਮਕਿਨ ਹੈ ਜਿਹਨੇ ਮੈਸ ਕੋਮ ਪੂਰਾ ਕੀਤਾ ਹੋਵੇ, ਐਮ ਫਿਲ ਤੇ ਪੀਐਚਡੀ ਵੀ ਕੀਤੀ ਹੋਵੇ, ਉਹ ਐਂਕਰ ਨਾ ਬਣ ਸਕਦਾ ਹੋਵੇ।
ਬਿਲਕੁਲ ਠੀਕ ਹੈ।
ਤੇ ਇਹ ਦੇਖਣਾ ਚਾਹੀਦਾ ਇੱਕ ਬੰਦੇ ਨੂੰ ਆਪ ਵੀ ਕਿ ਉਹਦੇ ਚ ਕੀ ਕਪੈਸਿਟੀ ਹੈਗੀ ਤੇ ਕਪੈਸਿਟੀ ਕਿਵੇਂ ਬਿਲਟ ਹੋ ਸਕਦੀ ਹੈ, ਤੇ ਮਾਰਕੀਟ ਦੀ ਕੀ ਟ੍ਰੈਂਡਸ ਹੈਗੇ ਨੇ ਤੇ ਕੀ ਨੀਡਸ ਹੈਗੀਆਂ ਤੇ ਕਿਹਦੇ ਚ ਮੇਰਾ ਕੈਰੀਅਰ ਹੈ।
ਬਿਲਕੁਲ ਠੀਕ।
ਤੇ ਜੇ ਇਹ ਉਹ ਚੀਜ਼ਾਂ ਦੇਖੇਗਾ ਤੇ ਮੇਰਾ ਖਿਆਲ ਹੈ ਪੂਰੀ ਫੈਮਿਲੀ ਵੀ ਚਲਾ ਸਕੇਗਾ, ਆਪਣਾ ਕਰੀਅਰ ਵੀ ਬਣਾ ਸਕੇਗਾ ਤੇ ਮੁਆਸ਼ਰੇ ਦੀ ਖਿਦਮਤ ਵੀ ਕਰ ਸਕੇਗਾ।
ਬਿਲਕੁਲ ਠੀਕ ਹੈ। ਆਖਰੀ ਸਵਾਲ ਇਮਰਾਨ ਸਾਹਿਬ, ਡਿਗਰੀ ਪੜ੍ਹਦਿਆਂ ਹੋਇਆਂ ਜਿਹੜੀ ਜਰਨਲਿਜ਼ਮ ਆ ਉਹਦਾ ਮੁੱਖ ਮਹਾਂਦਰਾ ਕਹਿੰਦੇ ਨੇ ਉਸ ਜਰਨਲਿਜ਼ਮ ਤੋਂ ਵੱਖਰਾ ਹੁੰਦਾ ਜਿਹੜੀ ਪ੍ਰੈਕਟੀਕਲੀ ਕਰਨੀ ਪੈਂਦੀ ਹੈ ਔਰ ਜਿਹਦੇ ਨਾਲ ਵਾਹ ਪੈਂਦਾ, ਤੁਸੀਂ ਕੀ ਇਹ ਜਿਹੜੇ 10-12 ਸਾਲ ਇਸ ਹਨੇਰੇ ਦੇ ਵਿੱਚ ਇਸ ਸਫ਼ਰ ਦੇ ਵਿੱਚ ਕੱਟੇ, ਮੈਂ ਤੁਹਾਡਾ ਪੁਆਇੰਟ ਆਫ ਵਿਊ ਆ ਜਿਹੜਾ ਉਸ ਨਾਲਿਆਂ ਤੱਕ ਪਹੁੰਚਦਾ ਕਰਨਾ ਚਾਹੁੰਦਾ ਕਿ ਕਿੰਨੀ ਹਕੀਕਤ ਹੈ ਗੱਲ ਥਿਊਰੀ ਵਾਲੀ ਜਰਨਲਿਜ਼ਮ 'ਚ ਔਰ ਪ੍ਰੈਕਟੀਕਲ ਜਰਨਲਿਜ਼ਮ 'ਚ?
ਦਰਅਸਲ ਮੀਡੀਆ ਨੂੰ ਇਵੋਲਵ ਹੋਣ ਲਈ ਕੁਝ 10-15-20 ਸਾਲ ਚਾਹੀਦੇ ਨੇ,
ਹਜੇ ਹੋਰ
ਥੋੜਾ, ਮੇਰਾ ਖਿਆਲ ਹੈ ਕੁਝ ਕਮ ਅਜ਼ ਕਮ 10 ਸਾਲ ਤੇ ਪਾਕਿਸਤਾਨ ਦੀ ਮੀਡੀਆ ਨੂੰ ਚਾਹੀਦੇ ਨੇ, ਇੱਕ ਮੈਚੋਰ ਹੋਣ ਲਈ, ਦੂਸਰਾ ਅੱਛੀ ਵੈਲਿਊਜ਼ ਦੇ ਨਾਲ ਚੀਜ਼ਾਂ ਨੂੰ ਰਿਪੋਰਟ ਕਰਨ ਲਈ। ਮਸਲਾ ਹੈਗਾ ਸਾਡੀ ਪ੍ਰੈਕਟੀਕਲ ਜੋ ਵੀ ਅਸੀਂ ਕਰ ਰਹੇ ਹਾਂ ਨਾ ਉਹ ਹੈਗੀ ਕਮਰਸ਼ਲਿਜ਼ਮ, ਚੈਨਲਸ ਬਣੇ ਨੇ ਸਿਰਫ ਕਮਾਈਆਂ ਕਰਨ ਲਈ, ਚੈਨਲਸ ਲੋਕਾਂ ਨੂੰ ਆਗਾਹੀ ਫਰਾਮ ਕਰਨ ਲਈ ਨਹੀਂ ਬਣੇ।
ਬਿਲਕੁਲ ਠੀਕ ਹੈ।
ਤੇ ਮਸਲਾ ਹੈਗਾ ਕਿ ਉਹ ਜਦੋਂ ਤੱਕ ਇਹ ਮਸਲਾ ਰਹੇਗਾ ਤੇ ਉਹ ਥਿਊਰੀ ਤੇ ਪ੍ਰੈਕਟੀਕਲ ਦਾ ਗੈਪ ਰਹੇਗਾ।
ਬਿਲਕੁਲ ਠੀਕ।
ਤੇ ਮੇਰਾ ਜ਼ਾਤੀ ਖਿਆਲ ਇਹੀ ਹੈ ਥਿਊਰੀ ਵੀ ਕਰਨੀ ਚਾਹੀਦੀ ਹੈ ਤੇ ਪ੍ਰੈਕਟੀਕਲ ਇੰਪਲੀਕੇਸ਼ਨ ਵੀ ਹੋਣੀ ਚਾਹੀਦੀ ਹੈ, ਤਦੀ ਇਹ ਗੈਪ ਖਤਮ ਹੋ ਸਕਦਾ। ਕੁਝ ਲੋਕ ਕਹਿੰਦੇ ਨੇ ਨਾ ਉਹ ਪੜ੍ਹਨ ਆਉਣ ਜੀ ਉਹ ਤੇ ਬਿਲਕੁਲ ਇੱਕ ਰਿਟਨ ਚੀਜ਼ ਹੈਗੀ ਹੈ ਜੋ ਕਰਨਾ ਅਸੀਂ ਕਮਰਸ਼ਲਿਜ਼ਮ ਦੇ ਵਿੱਚ, ਇੱਕ ਅਨਪੜ੍ਹ ਜਾਹਿਲ ਬੰਦਾ ਵੀ ਰਿਪੋਰਟਰ ਬਣ ਸਕਦਾ, ਐਂਕਰ ਬਣ ਸਕਦਾ, ਲੇਕਿਨ ਫਰਕ ਹੋਏਗਾ ਤੇ ਵਕਤ ਗੁਜ਼ਰਨ ਦੇ ਨਾਲ ਨਾਲ ਨਾ ਉਹ ਫਰਕ ਕਾਫੀ ਵਾਜ਼ੇ ਤੁਹਾਨੂੰ ਨਜ਼ਰ ਆਏਗਾ।
ਬੜਾ ਵੱਡਾ
ਇਹ ਮਾਮਲਾ ਹੈਗਾ।
ਬਿਲਕੁਲ ਠੀਕ ਹੈ। ਇਮਰਾਨ ਸਨਾਉਲਾ ਸਾਹਿਬ ਬਹੁਤ ਸ਼ੁਕਰੀਆ ਖਬਰਾਂ ਪੜ੍ਹਦਿਆਂ ਪੜ੍ਹਦਿਆਂ। ਅੱਜ ਬੜਾ ਵਧੀਆ ਲੱਗਾ ਕਿ ਤੁਸੀਂ ਪੰਜਾਬੀ ਵੀ ਬਹੁਤ ਸੋਹਣੀ ਬੋਲਦੇ ਜੇ, ਸੋ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਵੀ ਇਸ ਸ਼ਹਿਰ ਨੂੰ ਜ਼ਰੂਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਗੌਰ ਵੀ ਕੀਤਾ ਹੋਏਗਾ ਔਰ ਇੰਜੋਏ ਵੀ ਕੀਤਾ ਹੋਏਗਾ। ਥੈਂਕ ਯੂ ਸੋ ਮਚ। ਸਾਡੀ ਸਾਰੀ SBS ਪੰਜਾਬੀ ਦੀ ਸਮੁੱਚੀ ਟੀਮ ਤੁਹਾਡੀ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਕੁਝ ਸਮਾਂ ਜਿਹੜਾ ਉਹ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਸੂਦ ਮਲੀ ਸਾਹਿਬ, ਮਾਸ਼ਾਅੱਲਾ ਤੁਸੀਂ ਮੇਰੇ ਫੇਵਰੇਟ ਬ੍ਰੌਡਕਾਸਟਰ ਵਿੱਚੋਂ ਇੱਕ ਹੋ।
ਤੁਹਾਡੀ ਸਿਰਫ ਮੁਹੱਬਤ,
ਵੈਸੇ ਮੁਹੱਬਤ ਕਰਨ ਲਈ ਗਏ ਜਦੋਂ ਤੁਸੀਂ ਕਹਿੰਦੇ ਹੋ ਤੇ ਇਨਕਾਰ ਉੱਥੇ ਹੋ ਨਹੀਂ ਸਕਦਾ, ਤੇ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਜ਼ਿੰਦਗੀ ਦੇ ਵਿੱਚ ਕਿ ਨਹੀਂ ਮੈਂ ਕੋਈ 10-15 ਮਿੰਟ ਇੰਨੇ ਪੰਜਾਬੀ ਕੰਟੀਨਿਊਸਲੀ ਬੋਲੀ ਹੋਏਗੀ, ਤੇ ਮੈਨੂੰ ਪੰਜਾਬੀ ਚੰਗੀ ਲੱਗਣਾ ਸ਼ੁਰੂ ਹੋ ਗਈ ਤੁਹਾਡੇ ਕੋਲੋਂ ਸੁਣ ਕੇ।
ਸਲਾਮਤ ਰਹੋ ਜੀ, ਬੋਲਿਆ ਕਰੋ ਜਦੋਂ ਕਿਤੇ ਬੋਲਣ ਨੂੰ ਜੀ ਕਰੇ ਤੇ ਬਿਸਮਿਲ੍ਲਾ ਮੇਰੇ ਕੋਲ ਆ ਜਾਇਆ ਕਰੋ, ਰਲ ਮਿਲ ਕੇ ਗੱਪਸ਼ਪ ਕਰਾਂਗੇ। ਲੋ ਜੀ, ਇਮਰਾਨ ਸਨਾਉਲਾ ਹੁਣ ਸਾਡੇ ਪਾਕਿਸਤਾਨ ਦੇ ਮੰਨੇ ਪਰਮੰਨੇ ਨਿਊਜ਼ ਐਂਕਰ, ਉਹਨਾਂ ਦੇ ਨਾਲ ਗੱਲਬਾਤ ਤੁਹਾਡੇ ਤੱਕ ਪਹੁੰਚ ਗਈ ਕੀਤੀ। ਸੋ ਹੁਣ ਮਾਈਕ੍ਰੋਫੋਨ ਸਪੋਰਟ ਕਰਾਂਗੇ ਅਸੀਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Enjoy more stories in your language by visiting sbs.com.au.